संत बिमला सिंह जी सारी संगत नूं सतगुरु नानक देव जी महाराज दे प्रकाश दिवस ते गुरु की बाणी दी कथा सुना रहे सन। हुण आखण लगे, साध संगत जी, मैं तुहानूं सतगुरु दे मार्ग दी तीसरी गल दसदा। जिवें आपां विचारिया कि इंसान दा मन अपने आपे नूं ते अपने आपे दे सुख नूं भुल बैठा है। हुण फिकरां विच वस के निताणा ते दुखी रहण दी आदत विच पै गया है। भोगां दे समान ते उस कोल बहुत ने, पर इन्हां नाल इस दी खुदगर्जी वध गई है। सुख नहीं वध्या, ना इस दा अपना ते ना ही जगत दा। अर्थात भोग रूप सुख दे समान जां भोगां दे रसां दे समान ते वधे ने, पर सुख शांति ते तसली नहीं वधी, सगों वैर विरोध बहुत वध गए ने। जिवें मैं दस्या सी कि जोग ते कर्म आदि तरीके किसे होर पासे वल लै गए, इसलिए श्री गुरु नानक देव जी ने एक सौखा राह अपने आपे नाल जुड़न दा खोलिया। ए सी विस्माद। अपने इस मार्ग नूं उन्होंने सिफतो सलाह करके दस्या ते फरमाया, जिसनों बख्शे सिफत साला नानक पातशाही पातशाह। फिर आखियो ने सिफत सलाहन सहज आनंद, अर्थात सिफत अते सलाहता करन नाल अपने आपे दा सुभावक आनंद हासिल हुंदा है, जो आत्मा दा अपना रस है। आत्मा है सुंदरता, परमात्मा है सुंदरता। एक है हीरे दी कणी ते दूजा है हीरा, दोहां दी बोली है सुंदरता। बोली वाली सुंदरता है सिफतो सलाह, ते सिफतो सलाह है प्रेम, अते प्रेम है आनंद। सो मोटी तरह समझ सकीए कि पहलों परम सुंदर वाहिगुरु दी सिफतो सलाह करन नाल मन दा खिंडाओ ते मंदियां वासनावां दियां मैलां दूर हो जांदियां ने, ते फिर अपना आपा चमक उठदा। सो ते सिफतो सलाह नाल सानूं दो गल्लां लभियां कि मन दी मैल लैणी ते निजी सुंदरता दा चमक पैणा, ते निज दे सहज सुख दी प्राप्ति। फिर इस तों अगे वाहिगुरु नाल नेह लगना भी सिफतो सलाह नाल ही दस्या। जदों महाराज ने कहा सिफती गंढ पवै दरबार, जदों आप जी ने एक होर वड्डे जोगी पृथ्वी नूं उपदेश दिता सी ना, तां सतगुरु ने उस नूं मूल गल एहा ही समझाई सी, सिफती रत्ता सद बैरागी जुए जन्म ना हारै। इसे वास्ते गुरु जी ने जीव नूं जाप ते सिमरन भी वाहिगुरु दा ही सिखा लिया। वाह नाम आश्चर्य है, ते सुंदरता नूं वेख के आश्चर्य होके मुंहों वाह निकलदी है। किसे दे गुण वेख के सिफतो सलाह वेले वाह वाह आखी दीए। इसे तरह विचार लाओ साध संगत जी, वाह वाह कहिंदिआं मन सिफतो सलाह विच चला जांदा है, ते सिफतो सलाह विस्माद विच लै जांदी है। विस्माद अपने आपे दा रस खोल देंदा है। सो इस तरीके हो रहे नाल गुरु ने सुमत दिती कि हे फिकरां सोचां ते सोचां नूं दूर करन दे यतना विच निताणे होए बंदे, तू किसे वेले अपने आपे विच भी आया कर। मन रे थिर रहो, मत कत जाही जियो। सारे सुखां ते रसां दे मूल सुख अपने आपे दे सुख विच भी सुख प्रतीत करन दी जाच सिख। पीवो अपियो परम सुख पाईए, निज घर वासा होई जियो। जिवें आपां पहलों विचारिया कि राग नाल मन पिघलदा, द्रबदा, जुड़दा, ਸੋ ਸਿਫਤੋ ਸਲਾਹ ਜਦੋਂ ਰਾਗ ਵਿੱਚ ਕਰੀਏ ਨਾ ਤਾਂ ਬਹੁਤ ਛੇਤੀ ਅਸਰ ਕਰ ਦਿੰਦੀ ਹੈ। ਮਨ ਛੇਤੀ ਇਕਾਗਰ ਹੁੰਦਾ। ਜੋਗੀ ਹੱਠ ਤਪ ਤੇ ਤਿਆਗ ਕਰ ਕਰਕੇ ਘਾਲਣਾਵਾਂ ਦੇ ਬਾਅਦ ਮਨ ਨੂੰ ਜੋ ਕਿ ਦੁਨੀਆ ਵਿੱਚ ਫਸ ਰਿਹਾ ਇਸ ਨੂੰ ਇਕੱਠਾ ਕਰਦਾ ਕਰਦਾ ਇਕਾਗਰ ਹੁੰਦਾ ਹੈ। ਸਿਫਤੋ ਸਲਾਹ ਵਾਲਾ ਕੀਰਤਨ ਦੇ ਪ੍ਰਭਾਵ ਨਾਲ ਬਿਨਾਂ ਹੱਠ ਅਤੇ ਤਪ ਤੇ ਕਸ਼ਟ ਚੱਲਿਆਂ ਵਿਸਮਾਦ ਹੋ ਕੇ ਇਕਾਗਰ ਹੋ ਜਾਂਦਾ ਹੈ। ਇਕਾਗਰ ਹੋ ਕੇ ਆਪਣੇ ਆਪੇ ਦਾ ਰਸ ਖੁੱਲਦਾ। ਇਕਾਗਰ ਹੋ ਕੇ ਪਤਾ ਲੱਗਦਾ ਹੈ ਕਿ ਸਾਡਾ ਮਨ ਫਿਕਰਾਂ ਨੇ ਕੁਝ ਨਿਤਾਣਾ ਖੁਦਗਰਜ਼ ਤੇ ਹੀਣਾ ਕਰ ਛੱਡਿਆ ਹੈ। ਜੋ ਕਦੇ ਹੰਕਾਰ ਵਿੱਚ ਆ ਕੇ ਲੋਕਾਂ ਨੂੰ ਦੁੱਖ ਦਿੰਦਾ ਤੇ ਕਦੇ ਨਿਰਾਸ਼ਾ ਵਿੱਚ ਆਪਣੇ ਆਪੇ ਨੂੰ ਖਾਂਦਾ। ਜੇ ਡਰਾਉਂਦਾ ਹੈ ਤੇ ਦੁੱਖ ਫੈਲਾਉਂਦਾ ਹੈ ਜਗਤ ਵਿੱਚ ਤੇ ਜੇ ਡਰਦਾ ਹੈ ਤੇ ਆਪ ਦੁਖੀ ਹੁੰਦਾ। ਪਰ ਜਦੋਂ ਇਹ ਮਨ ਜੁੜਦਾ ਸਿਫਤੋ ਸਲਾਹ ਨਾਲ ਤਾਂ ਆਪਣੇ ਆਪੇ ਦੇ ਰਸ ਵਿੱਚ ਆਉਂਦਾ। ਆਪੇ ਦੇ ਰਸ ਵਿੱਚ ਆ ਕੇ ਸੁਖੀ ਹੁੰਦਾ। ਗੁਰੂ ਜੀ ਦਾ ਫਰਮਾਨ ਹੈ, ਗੁਣ ਗਾਏ ਰਾਮ ਰਸਾਏ ਰਸੀਆਂ, ਭਾਵ ਵਾਹਿਗੁਰੂ ਜੀ ਦੀ ਸਿਫਤੋ ਸਲਾਹ ਕਰਨ ਨਾਲ ਰਸ ਵਿੱਚ ਆ ਕੇ ਰਸ ਰੂਪ ਹੋ ਜਾਈਦਾ। ਇਸ ਲਈ ਇਹ ਮਨ ਮੇਰਿਆ ਗੁਣ ਗਾਵੈ ਸਹਿਜ ਸਮਾਵਹੀ ਰਾਮ, ਅਰਥਾਤ ਸਿਫਤੋ ਸਲਾਹ ਨਾਲ ਮਨ ਆਪਣੇ ਸੁਭਾਵਕ ਸੁਖ ਵਿੱਚ ਆਉਂਦਾ। ਇਸ ਤਰ੍ਹਾਂ ਮਨ ਆਪਣੇ ਆਪੇ ਵਿੱਚ ਸੁਖੀ ਹੋ ਕੇ ਦੂਸਰੇ ਤੋਂ ਸੁਖ ਲੈਣ ਦੀ ਭਾਵ ਬਾਹਰੋਂ ਸੁਖੀ ਹੋਣ ਦੀ ਇੱਛਾ ਨੂੰ ਵਾਧੂ ਸਮਝਦਾ। ਜੁੜਿਆ ਹੋਇਆ ਮਨ ਪ੍ਰਤੀਤ ਕਰਦਾ ਹੈ ਕਿ ਸੁਖ ਤਾਂ ਆਪੇ ਵਿੱਚ ਹੈ, ਬਾਹਰੋਂ ਤਾਂ ਕੋਈ ਸੁਖ ਇਸ ਨੂੰ ਮਿਲਦਾ ਨਹੀਂ। ਜੋ ਮੈਨੂੰ ਬਾਹਰੋਂ ਆ ਕੇ ਇਸ ਆਪਣੇ ਆਪੇ ਦੇ ਸੁਖ ਤੋਂ ਵੀ ਵਧੇਰੇ ਸੁਖੀ ਕਰ ਦੇਵੇ। ਇਸ ਤਰ੍ਹਾਂ ਅੰਦਰੋਂ ਨਾ ਖੁਦਗਰਜ਼ੀ ਖਤਮ ਹੋ ਜਾਂਦੀ ਹੈ, ਫਿਰ ਜਗਤ ਨੂੰ ਦੁੱਖ ਨਹੀਂ ਦਿੰਦਾ। ਇਸ ਤਰ੍ਹਾਂ ਮਨ ਵਿੱਚ, ਮਨ ਦੇ ਟਿਕਾਓ ਵਿੱਚ ਜਾਂ ਆਪਣੇ ਸਹਿਜ ਆਨੰਦ ਵਿੱਚ ਜਾਂ ਆਪਣੇ ਜੀਵਨ ਦੇ ਰਸ ਤੋਂ ਰਸ ਪਾ ਲੈਣ ਵਿੱਚ ਇਹ ਸਾਰਾ ਕੁਝ ਨਾ ਕੀਰਤਨ ਨਾਲ ਹਾਸਲ ਹੋ ਜਾਂਦਾ ਹੈ। ਸੋ ਭਾਈ ਸੱਜਣੋ, ਕੀਰਤਨ ਕਰਨਾ ਆਪਣੇ ਸੁਖ ਵਾਸਤੇ ਹੈ ਤੇ ਜਗਤ ਲਈ ਸੁਖਦਾਤਾ ਬਣਨ ਵਾਸਤੇ ਹੈ। ਕਰਤਾ ਪੁਰਖ ਨੂੰ ਉਸ ਸੰਪੂਰਨ ਰੂਪ ਵਿੱਚ ਸੰਪੂਰਨ ਪਰਮਾਤਮ ਦੇਵ ਨੂੰ ਆਪਣੀ ਖੁਸ਼ਾਮਦ ਦੀ ਲੋੜ ਨਹੀਂ। ਉਹ ਜਿਹੜਾ ਜਗਤ ਰਚਣ ਤੋਂ ਬਿਨਾਂ ਆਨੰਦ ਸਰੂਪ ਹੈ, ਜਗਤ ਰਚ ਕੇ ਵੀ ਆਨੰਦ ਸਰੂਪ ਹੈ, ਉਸ ਨੂੰ ਕਿਸੇ ਸ਼ੈ ਦੀ ਲੋੜ ਨਹੀਂ, ਕਿਸੇ ਸ਼ੈ ਦੀ ਮੁਥਾਜੀ ਨਹੀਂ। ਅਸੀਂ ਉਸ ਸੰਪੂਰਨ ਨੂੰ ਮਿਲ ਕੇ ਤ੍ਰਿਪਤ ਤੇ ਸੁਖੀ ਹੁੰਦੇ ਹਾਂ। ਗੁਰੂ ਜੀ ਆਖਦੇ ਨੇ, ਤੁਮ ਪੂਰਨ ਪੂਰ ਰਹੇ ਸੰਪੂਰਨ, ਹਮ ਵੀ ਸੰਗ ਅਘਾਏ। ਹੁਣ ਇੱਕ ਹੋਰ ਪਹਿਲੂ ਵਿਚਾਰ ਲਓ। ਜਦੋਂ ਅਸੀਂ ਮਨ ਜੋੜ ਕੇ ਸ਼ਰਧਾ ਨਾਲ, ਪਿਆਰ ਨਾਲ ਕੀਰਤਨ ਕਰਦੇ ਹਾਂ ਤਾਂ ਬਾਣੀ ਵਿੱਚ ਕੀ ਕੁਝ ਆਖਦੇ ਹਾਂ? ਇੱਕ ਤਾਂ ਹੁੰਦੀ ਹੈ ਆਪਣੇ ਅਵਗੁਣਾਂ ਨੂੰ ਮੰਨ ਕੇ ਮਾਫੀ ਦੀ ਇੱਛਾ, ਤੇ ਦੂਸਰੀ ਹੁੰਦੀ ਹੈ ਸ਼ੁਭ ਕਰਮਾਂ ਦੀ ਪ੍ਰਾਪਤੀ ਦੀ ਅਰਦਾਸ। ਮਨ ਨੂੰ ਉੱਚੇ ਭਾਵਾਂ, ਖਿਆਲਾਂ ਦੀ ਯਾਦ ਤੇ ਪ੍ਰੇਰਣਾ, ਤੇ ਇੱਕ ਹੁੰਦੀ ਹੈ ਵਾਹਿਗੁਰੂ ਜੀ ਦੀ ਸੇਵਾ ਵਿੱਚ ਉਹਨਾਂ ਦੀ ਪ੍ਰਾਪਤੀ ਲਈ ਬੇਨਤੀ। ਵਾਹ ਵਾਹ! ਫਿਰ ਹੁੰਦਾ ਵਾਹਿਗੁਰੂ ਜੀ ਦਾ ਗੁਣ ਗਾਇਨ, ਵਾਹਿਗੁਰੂ ਦੀ ਸਿਫਤੋ ਸਲਾਹ ਤੇ ਸਿਫਤਾਂ ਦਾ ਉਚਾਰਨ। ਇਹ ਸਭ ਕੁਝ ਸਾਨੂੰ ਮਨ ਕਰਕੇ ਵਾਹਿਗੁਰੂ ਦੀ ਹਜ਼ੂਰੀ ਵਿੱਚ ਲੈ ਜਾਂਦਾ ਹੈ। ਆਪਣਾ ਆਪਾ ਜੋ ਜੁੜਿਆ ਸੀ ਨਾ, ਉਸ ਹਜ਼ੂਰੀ ਵਿੱਚ ਜਾ ਕੇ ਹਜ਼ੂਰੀ ਦੇ ਅਸਰ ਨਾਲ ਕਿਰਤਾਰਥ ਹੁੰਦਾ ਹੈ, ਉਸ ਦੇ ਗੁਣਾਂ ਦਾ ਪਰਛਾਵਾਂ ਲੈਂਦਾ, ਉਸ ਦੇ ਗੁਣਾਂ ਨੂੰ ਲੈਂਦਾ, ਉਸ ਦੇ ਗੁਣਾਂ ਤੋਂ ਉਸ ਵਿੱਚ ਜੋ गुणवान है उस विच समा जांदा है। तीसरे सतगुरु दा फरमान है, सदा आनंद रहे दिन राती गुण कै गुणी समावणिया। सो सिफतो सलाह नाल जो कीर्तन द्वारा करी दीए इस नूं तीन फल लगदे ने। शरीर सुखी होके मन जुड़दा, नंबर दो जुड़िया मन अपने आपे दे अपने जीवन दे अथवा अपने आपे दे रस नूं मानदा है, ते नाल ही सिफतो सलाह दे भाव नाल राग दी तासीर नाल जुड़न करके कोई हठ जां तप वर्गी खेचल भी नहीं हुंदी। सिफतो सलाह जां कीर्तन नाल जुड़ के अपने आपे दा सहज सुख अपने आप नूं आपे ही प्रगट करदा है। नंबर तीन, इस तों अगे इस आपे नूं उस परमात्म देव दी हजूरी मिलदी है जिस दा कि असीं कीर्तन करदे सां। इस तरह हुंदिया हुंदिया ना उस दे सरूप विच समाई मिल जांदी है। सो ऐसे लाभ बंदे रस रंग नूं संगत जी तुसीं आप ही विचारो कि धारण करना चाहिए कि नहीं। सोच लो इन्ना महान सुख दा समान गुरु बाबे ने इस कीर्तन विच रखिया है। इन्ना कह के संत जी ने बड़ी मधुर धुनी विच गाया, साला ही सालाहना प्यारे दूजा अवर ना कोए, मेरे प्रभ सालाहन से पले प्यारे शब्द रते रंग होए, तिसकी संगत जे मिले प्यारे रस लै तत् विलोए। हुण जिस वेले प्यारे संत जी इस मधुर धुनी वाले कीर्तन नूं गा चुके, उस वेले संगत विचों एक गभरू उठ बैठा ते हाथ जोड़ के कहन लगा, संत जी भावें यह गल वाजब ते नहीं कि मैं इस वेले तुहाडे कोलों पुछां, आप दे बचना दा बड़ा स्वाद आया, सानू बड़ी सुमत मिली है, पर एक संसा निवृत्त करन लई बेनती करनी है। असी बचपन तो ही पछमी विद्या दे वस विच पा दिते जाने हां, अपनी विद्या अपना आदर्श सानू पता नहीं हुंदे, इथों तक कि साडी सोच विचार भी विदेशी हो जांदी है। अज पहला मौका है कि मैनू ऐसे सोहणे तरीके ते कीर्तन दा आदर्श सुनन दा मौका मिलिया है। तुसां फरमाया कि गुरु घर विच सिफतो सलाह दा तरीका विस्माद विच लै जांदा है। पछमी बोली विच विस्माद दे नेड़े तेड़े दा लफज एस्थेटिक्स है, पर तुहाडा विस्माद दा मनोरथ उस तो उच्चा साबित हुंदा है। तुहाडा केवल इतना भाव नहीं कि सदा यतना ते फिकरां विच रहण वाला इंसान किसे वेले कोई निरा विस्मादी झूठा लैके बस कर जाए, नहीं सगों कीर्तन नाल विस्मादी रंग लैंदा होया टिक जाए, ते टिके होए नूं आराम मिले, ते आपे अपने जीवन मात्र दा जां जिवें आपने फरमाया कि आत्म स्वरूपता दी सुंदरता दा ते उस दा कोई रस आनंद प्रतीत दे आवे, इस नाल सारे सुख जो असी चाहुंदे आ कि सानू मिलन उहनां दे मूल सुख दा पता लगदा है, तां मन विच इक तृप्ति आवे, ते फिर बाहरले जगत विच उह अपनी लोड़ तों वधेरे दुखदाई कोशिश विच ना पवे, दूसरिआं नूं हानि दे के खुदगर्जी दा वर्ताव ना करे। सो कीर्तन निज सुख ते जगत सुख दा एक बड़ा सोहना तरीका है। तुहाडी इह रमज भी मैं खूब समझ लईए कि गुरु नानक देव जी ने सुला शांति प्यार दे उपदेश नाल मनुख दे टठे मन नूं विस्माद नाल उच्चा भी कीता है, ते उस दा तरीका सिफतो सलाह रखिया है, ते सिफतो सलाह नूं संगीत विच पा के मन लई पूरन रस वाला बना लिया है। ਆਪ ਨੇ ਫਰਮਾਇਆ ਕਿ ਇਸ ਕੀਰਤਨ ਨਾਲ ਸਾਨੂੰ ਮਾਨਸਿਕ ਤੇ ਸਰੀਰਕ ਦੋਵੇਂ ਲਾਭ ਹੁੰਦੇ ਨੇ। ਇਹ ਵੀ ਠੀਕ ਹੈ, ਤਜਰਬਾ ਤੇ ਵਿਦਿਆ ਵੀ ਇਸ ਨੂੰ ਸਹੀ ਸਾਬਤ ਕਰਦੇ ਨੇ। ਮੈਨੂੰ ਡਾਕਟਰੀ ਵਿਦਿਆ ਹਾਸਲ ਹੋਈ ਹੈ, ਮੈਨੂੰ ਪਤਾ ਹੈ ਕਿ ਰਾਗ ਦਾ ਅਸਰ ਸਾਡੇ ਨਰਵਸ ਉੱਤੇ, ਸਾਡੀਆਂ ਨਾੜੀਆਂ ਉੱਤੇ ਸ਼ਾਂਤੀਮਈ ਹੁੰਦਾ ਹੈ। ਕਿਉਂ ਬਾਬਾ ਜੀ, ਮੈਂ ਠੀਕ ਸਮਝਿਆ ਨਾ? ਸੰਤ ਜੀ ਆਖਣ ਲੱਗੇ, ਹਾਂ ਭਾਈ ਠੀਕ ਹੈ। ਫਿਰ ਉਹ ਨੌਜਵਾਨ ਆਖਣ ਲੱਗਾ, ਜੀ ਜਿਹੜਾ ਸ਼ੰਕਾ ਮੇਰੇ ਮਨ ਵਿੱਚ ਹੈ ਨਾ, ਉਹ ਇਹ ਹੈ ਕਿ ਕੀ ਸਾਡੇ ਕੀਰਤਨ ਦਾ, ਸਿਫਤੋਸਲਾਹ ਕਰਨ ਦਾ, ਗੁਣ ਗਾਇਨ ਕਰਨ ਦਾ ਕੋਈ ਅਸਰ ਪਰਮ ਪੁਰਖ ਉੱਤੇ ਵੀ ਪੈਂਦਾ, ਜਾਂ ਜੇ ਪੈਂਦਾ ਤੇ ਉਹ ਖੁਸ਼ ਹੁੰਦਾ, ਤੇ ਜੇ ਖੁਸ਼ ਹੁੰਦਾ ਤੇ ਕੀ ਉਸ ਨੂੰ ਇਸ ਦੀ ਲੋੜ ਹੈ? ਸੰਤ ਜੀ ਬੜੇ ਪਿਆਰ ਨਾਲ ਆਖਣ ਲੱਗੇ, ਨੌਜਵਾਨ ਬਹੁਤ ਚੰਗਾ ਹੁੰਦਾ ਜੇ ਤੁਸੀਂ ਕਿਸੇ ਹੋਰ ਵੇਲੇ ਪ੍ਰਸ਼ਨ ਉੱਤਰ ਕਰ ਲੈਂਦੇ, ਉਹ ਸਮਾਂ ਜ਼ਿਆਦਾ ਚੰਗਾ ਰਹਿਣਾ ਸੀ। ਮੈਂ ਤੁਹਾਡੀ ਪੁੱਛ ਤੋਂ, ਤੁਹਾਡੇ ਸ਼ੰਕੇ ਤੋਂ ਉਦਾਸ ਨਹੀਂ, ਨਾਰਾਜ਼ ਨਹੀਂ। ਇਹ ਵੀ ਪ੍ਰਸ਼ਨ ਨਾ ਸਾਈਂ ਨੇ ਕਰਵਾਇਆ, ਮੈਂ ਉੱਤਰ ਦਿਆਂਗਾ, ਪਰ ਹੋ ਸਕਦਾ ਕਿ ਸਰੋਤਿਆਂ ਵਿੱਚੋਂ ਕਿਸੇ ਦਾ ਰੰਗ, ਕਿਸੇ ਦਾ ਰਸ ਭੰਗ ਹੋ ਜਾਏ, ਜਾਂ ਜੇ ਵਿਚਾਰ ਦੀ ਗੱਲਬਾਤ ਚਰਚਾ ਵੱਲ ਚਲੀ ਗਈ ਤਾਂ ਕਥਾ ਦਾ ਰਸ ਨਹੀਂ ਰਹਿੰਦਾ। ਫਿਰ ਸੰਗਤ ਵੱਲ ਤੱਕ ਕੇ ਬੋਲੇ, ਸਾਧ ਸੰਗਤ ਜੀ, ਜੀ ਤੁਹਾਡੀ ਆਗਿਆ ਹੈ ਕਿ ਮੈਂ ਇਸ ਨੌਜਵਾਨ ਬੱਚੇ ਨੂੰ ਜੋ ਮੇਰੀ ਸਮਝ ਵਿੱਚ ਆਇਆ ਮੈਂ ਉਹ ਦੱਸ ਦਿਆਂ। ਆਵਾਜ਼ ਆਈ, ਜੀ ਆਪ ਦੀ ਖੁਸ਼ੀ ਹੈ। ਸੰਤ ਜੀ ਕਹਿਣ ਲੱਗੇ, ਨੌਜਵਾਨ ਤੁਸੀਂ ਜ਼ਰਾ ਨਾ ਖੜੇ ਰਹਿਣ ਦੀ ਕਿਰਪਾਲਤਾ ਕਰਨੀ, ਤਾਂ ਕਿ ਜੇ ਮੈਂ ਤੁਹਾਨੂੰ ਕੁਛ ਪੁੱਛਣਾ ਹੋਵੇ ਤਾਂ ਤੁਹਾਨੂੰ ਬਾਰ ਬਾਰ ਉੱਠਣ ਦੀ ਖੇਚਲ ਨਾ ਕਰਨੀ ਪਵੇ। ਗੁਰਮੁਖਾ, ਜਿਸ ਪ੍ਰਮਾਤਮ ਦੇ ਅਸੀਂ ਗੁਣ ਗਾਇਨ ਕਰ ਰਹੇ ਹਾਂ, ਉਸ ਨੂੰ ਆਪ ਸਮਝਦੇ ਹੋ ਕਿ ਚੇਤਨ ਵਰਣਨ ਕੀਤਾ ਗਿਆ, ਉਹ ਨਿਰਜਿੰਦ ਨਹੀਂ। ਬਿਜਲੀ ਇੱਕ ਨਿਰਜਿੰਦ ਸ਼ਕਤੀ ਹੈ, ਉਸਦੇ ਗੁਣ ਗਾਇਨ ਨਾਲ ਬਿਜਲੀ ਤੇ ਅਸਰ ਨਹੀਂ ਪੈਂਦਾ, ਤੇ ਨਾ ਹੀ ਉਹ ਸਾਨੂੰ ਪ੍ਰਾਪਤ ਹੁੰਦੀ ਹੈ, ਤੇ ਨਾ ਹੀ ਸਾਡਾ ਮਨ ਖਿੜਦਾ। ਪਰ ਪਰਮਾਤਮਾ ਦੇ ਗੁਣ ਗਾਉਣ ਨਾਲ ਮਨ ਖਿੜਦਾ ਤੇ ਉਸਦਾ ਮੇਲ ਵੀ ਹੁੰਦਾ। ਗਭਰੂ ਆਖਣ ਲੱਗਾ, ਜੀ ਹਾਂ, ਮੈਂ ਸਮਝਦਾ ਕਿ ਵਾਹਿਗੁਰੂ ਚੇਤਨ ਹੈ। ਸੰਤ ਜੀ ਆਖਣ ਲੱਗੇ, ਜੋ ਚੇਤਨ ਹੈ, ਸਰਬੱਗ ਹੈ, ਭਾਵ ਸਰਵ ਸ਼ਕਤੀਮਾਨ ਹੈ, ਉਹ ਸਾਡੀ ਕੀਤੀ ਸਿਫਤੋਸਲਾਹ ਨੂੰ ਜਾਣੇਗਾ ਜਾਂ ਸੁਣੇਗਾ ਤੇ ਸਹੀ ਨਾ? ਭਾਵ ਉਹ ਜਾਣਦਾ ਤੇ ਹੋਵੇਗਾ ਨਾ ਕਿ ਅਸੀਂ ਉਸਦੀ ਸਿਫਤੋਸਲਾਹ ਕਰ ਰਹੇ ਹਾਂ। ਫਿਰ ਉਹ ਪ੍ਰੇਮ ਰੂਪ ਹੈ, ਵੱਡੇ ਵੱਡੇ ਦਾਰਸ਼ਨਿਕ ਉਸਨੂੰ ਪ੍ਰੇਮ ਰੂਪ ਹੀ ਆਖਦੇ ਨੇ। ਤੁਸੀਂ ਆਪਣੇ ਵਿੱਚ ਵੇਖਦੇ ਹੋ ਕਿ ਤੁਹਾਡੇ ਮਨ ਵਿੱਚ ਵੀ ਪ੍ਰੇਮ ਹੈ, ਭਾਵ ਹੈ, ਤੁਸੀਂ ਸਿਰਫ ਤੇ ਸਿਰਫ ਕੁਰਖਤ ਜਾਂ ਖਰਵੀ ਬੁੱਧੀ ਮਾਤਰ ਨਹੀਂ ਹੋ, ਸਗੋਂ ਪ੍ਰੇਮ ਵਾਲੇ ਜਾਂ ਭਾਵ ਵਾਲੇ ਵੀ ਹੋ। ਇਹ ਗੁਣ ਕਿੱਥੋਂ ਆਇਆ ਜੇ? ਸੋਚੋ ਕਿ ਜਿਸ ਦੀ ਅੰਸ਼ ਤੁਸੀਂ ਹੋ, ਇਹ ਉਸ ਦਾ ਗੁਣ ਹੈ। ਕੁਦਰਤੀ ਗੱਲ ਹੈ ਨਾ ਕਿ ਜਿਸ ਦਾ ਅਸੀਂ ਰੂਪ ਹੋਈਏ, ਜਿਸ ਦੀ ਅੰਸ਼ ਹੋਈਏ, ਉਸ ਦਾ ਗੁਣ ਤੇ ਸਾਡੇ ਵਿੱਚ ਹੋਣਾ ਹੀ ਹੋਇਆ। ਇਸ ਤੋਂ ਵੀ ਇਹ ਗੱਲ ਸਮਝੀ ਜਾ ਸਕਦੀ ਹੈ ਕਿ ਪਰਮਾਤਮਾ ਜੋ ਸਾਨੂੰ ਜੀਵਨ ਦੇਣ ਵਾਲਾ ਹੈ, ਜਿਸ ਦਾ ਅਸੀਂ ਅੰਸ਼ ਮਾਤਰ ਹਾਂ, ਉਹ ਪ੍ਰੇਮ ਰੂਪ ਹੈ। ਹੁਣ ਵਿਚਾਰ ਕਰੋ ਕਿ ਜਿਹੜਾ ਪਰਮਾਤਮਾ ਹੈ ਉਹ ਚੇਤਨ ਹੈ ਤੇ ਪ੍ਰੇਮ ਰੂਪ ਹੈ, ਤੇ ਸਾਡੀ ਪ੍ਰੇਮਮਈ ਕੀਤੀ ਗਈ ਸਿਫਤੋਸਲਾਹ ਸੁਣ ਕੇ ਉਹ ਸਮਝੇਗਾ ਬਈ ਇਹ ਮੇਰੇ ਪਿਆਰ ਵਿੱਚ ਕਰਦੇ ਨੇ। ਧਿਆਨ ਕਰਨਾ, ਪਿਆਰ ਜਾਂ ਪ੍ਰੇਮ ਦੇ ਦੋ ਕਰਤੱਵ ਹੁੰਦੇ ਨੇ, ਪਿਆਰ ਕਰਨਾ ਤੇ ਪਿਆਰ ਕੀਤੇ ਜਾਣਾ। ਸੋ ਅਸੀਂ ਸਿਫਤੋਸਲਾਹ ਨਾਲ ਪਿਆਰ ਕਰਦੇ ਹਾਂ ਤੇ ਉਹ ਪਿਆਰ ਕੀਤਾ ਜਾਂਦਾ ਹੈ। ਭਾਵੇਂ ਸਾਡਾ ਪਿਆਰ ਨਿੱਕਾ ਜਿਹਾ ਹੈ ਪਰ ਪਿਆਰ ਪਿਆਰ ਹੈ। ਹੀਰੇ ਦੀ ਕਣੀ ਭਾਵੇਂ ਚਾਵਲ ਜਿੰਨੀ ਨਿੱਕੀ ਜਿਹੀ ਹੋਵੇ ਪਰ ਉਹ ਹੀਰਾ ਹੀ ਤੇ ਹੈ ਨਾ। ਛੋਟੀ ਹੋਣ ਕਰਕੇ ਉਹ ਕਿਤੇ ਕੁਝ ਹੋਰ ਨਹੀਂ ਬਣ ਜਾਂਦੀ। ਪਿਆਰ ਸਰੂਪ ਨੂੰ ਪਿਆਰ ਦੀ ਕਦਰ ਤੇ ਪਛਾਣ ਹੈ। ਸਾਡੇ ਹਿਰਦੇ ਅਤੇ ਪ੍ਰੇਮ ਨਾਲ ਕੀਤੀ ਗਈ ਸਿਫਤ ਸਲਾਹ ਨੂੰ ਭਾਵੇਂ ਉਹ ਅੱਤ ਥੋੜੀ ਹੋਵੇ ਉਹ ਜਾਣਦਾ ਤੇ ਪ੍ਰੇਮ ਰੂਪ ਹੋਣ ਕਰਕੇ ਪਿਆਰਦਾ। ਸੋਚੋ ਫਿਰ ਉਹ ਕਾਹਦਾ ਪਿਆਰ ਰੂਪ ਹੋਇਆ ਜੇ ਆਪਣੇ ਨਾਲ ਕੀਤੇ ਗਏ ਪਿਆਰ ਨੂੰ ਹੀ ਪਛਾਣਦਾ ਹੀ ਨਹੀਂ ਜਾਂ ਸਵੀਕਾਰਦਾ ਹੀ ਨਹੀਂ। ਪਿਆਰ ਨੂੰ ਪਛਾਣਨਾ ਤੇ ਪਿਆਰ ਦਾ ਪਿਆਰ ਨਾਲ ਉੱਤਰ ਦੇਣਾ ਇਹ ਉਸ ਦਾ ਪ੍ਰੇਮ ਰੂਪ ਹੋਣ ਦਾ ਇੱਕ ਲੱਛਣ ਹੈ। ਇਹ ਹੀ ਉਸ ਦੀ ਵਿਦਿਤ ਪ੍ਰੇਮ ਸਰੂਪਤਾ ਹੈ। ਭਾਵ ਸਾਰੇ ਜਗਤ ਵਿੱਚ ਅਥਵਾ ਗੁਰਬਾਣੀ ਵਿੱਚ ਇਸ ਪ੍ਰੇਮ ਸਰੂਪ ਦਾ ਹੀ ਵਰਣਨ ਕੀਤਾ ਗਿਆ। ਇਹ ਹੀ ਉਸ ਦਾ ਬਿਰਧ ਹੈ, ਉਸ ਦਾ ਧਰਮ ਹੈ, ਜਾਂ ਇਸ ਤਰ੍ਹਾਂ ਕਹੋ ਕਿ ਪਿਆਰ ਦਾ ਇੱਕ ਸਰੂਪ ਇਹੋ ਹੀ ਹੈ। ਪਰ ਉਸ ਦਾ ਪਿਆਰ ਨੂੰ ਪਿਆਰ ਨਾਲ ਜਵਾਬ ਦੇਣਾ ਇਸ ਦੀ ਉਸ ਨੂੰ ਲੋੜ ਨਹੀਂ। ਪਰਮਾਤਮਾ ਨਿਰਾ ਪ੍ਰਕਿਰਤੀ ਵਾਂਗੂ ਅਚੇਤਨ ਵਸਤੂ ਨਹੀਂ, ਨਾ ਉਹ ਅਚੇਤਨ ਸ਼ਕਤੀ ਮਾਤਰ ਹੈ ਤੇ ਨਾ ਉਹ ਚੇਤਨ ਸ਼ਕਤੀ ਮਾਤਰ ਹੀ ਹੈ ਜਿਸ ਵਿੱਚ ਭਾਵ ਜਾਂ ਪ੍ਰੇਮ ਨਹੀਂ। ਉਹ ਪ੍ਰੇਮ ਰੂਪ ਹੈ, ਇਸ ਕਰਕੇ ਪ੍ਰੇਮ ਕਰਦਾ ਹੈ। ਤੇ ਜਦੋਂ ਪਿਆਰ ਕਰੀਏ ਤਾਂ ਪਿਆਰ ਨਾਲ ਜਵਾਬ ਵੀ ਦਿੰਦਾ। ਉਸ ਨੂੰ ਪਿਆਰ ਕਰਨ ਵਾਲੇ ਸਭ ਤੋਂ ਉੱਚੇ ਨੇ ਜੋ ਕੇਵਲ ਉਸ ਨੂੰ ਮਿਲਣ ਦੇ ਲਈ ਪਿਆਰ ਕਰਦੇ ਨੇ। ਐਸਾ ਕਰਨ ਵਾਲਿਆਂ ਨੂੰ ਉਹ ਪਿਆਰ ਨਾਲ ਮਿਲਾ ਵੀ ਲੈਂਦਾ। ਉਸ ਪੂਰਨ ਪੂਰ ਰਹੇ ਸੰਪੂਰਨ ਵਾਹਿਗੁਰੂ ਨੂੰ ਸਿਫਤੋ ਸਲਾਹ ਸੁਣਨ ਦੀ ਕਮਜ਼ੋਰੀ ਨਹੀਂ ਹੁੰਦੀ। ਭਾਵ ਉਸ ਨੂੰ ਲੋੜ ਨਹੀਂ, ਜਿਵੇਂ ਸਾਨੂੰ ਲੋੜ ਹੁੰਦੀ ਹੈ ਨਾ। ਜਦੋਂ ਅਸੀਂ ਆਪਣੇ ਆਪੇ ਦੇ ਰਸ ਨੂੰ ਭੁਲਾ ਕੇ ਆਪਣੀ ਮਹਿਮਾ ਸੁਣਨ ਦੇ ਨਾਲ ਆਪਣਾ ਆਪਾ ਪੂਰਨ ਹੁੰਦਾ ਸਮਝਦੇ ਹਾਂ। ਉਹ ਸਮੁੰਦਰ ਹੈ, ਉਸ ਨੂੰ ਲੋੜ ਨਹੀਂ ਕਿ ਮੇਰੇ ਉੱਤੇ ਆ ਕੇ ਮੀਂਹ ਪਵੇ ਤਾਂ ਮੈਂ ਪੂਰਨ ਹੋਵਾਂਗਾ। ਚਾਰ ਕਣੀਆਂ ਉਸ ਨੂੰ ਪੂਰਨ ਨਹੀਂ ਕਰਦੀਆਂ। ਸਾਡੀ ਸਿਫਤੋ ਸਲਾਹ, ਅਸੀਂ ਨਿੱਕੇ ਨਿੱਕੇ ਜੀਵਾਂ ਦੀ ਸਿਫਤੋ ਸਲਾਹ ਕਿੰਨੀ ਕੁ ਹੋ ਸਕਦੀ ਹੈ। ਪਰ ਪਿਆਰ ਵਿੱਚ ਹੋਣ ਕਰਕੇ ਨਾ ਉਹ ਕਬੂਲਦਾ, ਖੁਸ਼ ਹੁੰਦਾ ਤੇ ਅੱਗੋਂ ਪਿਆਰ ਕਰਦਾ। ਇਹ ਉਸ ਦੀ ਭਗਤ ਵਛਲਦਾ ਹੈ। ਭਾਵ ਭਗਤਾਂ ਨੂੰ ਪਿਆਰ ਕਰਨ ਵਾਲਾ ਸੁਭਾਅ ਹੈ। ਜੋ ਉਸ ਨੂੰ ਪਿਆਰ ਕਰਦੇ ਨੇ ਉਹ ਪਿਆਰ ਦਾ ਫਲ ਪਿਆਰ ਹਾਸਲ ਕਰਦੇ ਨੇ। ਉਸ ਦੇ ਇਸ ਗੁਣ ਕਰਕੇ ਭਗਤ ਉਸ ਨੂੰ ਮੇਰਾ ਪਿਆਰ ਹੀ ਨਹੀਂ ਕਰਦੇ ਸਗੋਂ ਉਸ ਦੇ ਪਿਆਰ ਤੇ ਮਾਣ ਵੀ ਕਰਦੇ ਨੇ ਤੇ ਉਹ ਭਗਤਾਂ ਦੇ ਮਾਣ ਤਾਣ ਤੇ ਪਿਆਰ ਪੁੰਜ ਹੋਣ ਕਰਕੇ ਪਿਆਰ ਪੂਰਾ ਵੀ ਕਰਦਾ ਹੈ। ਅਸਲ ਵਿੱਚ ਸਾਡੇ ਅੰਦਰ ਜਿਹੜੀ ਪਿਆਰ ਦੀ ਕਣੀ ਹੈ ਨਾ, ਉਹ ਉਸੇ ਦੇ ਪਿਆਰ ਦੀ ਅੰਸ਼ ਹੈ। ਅੰਸ਼ ਆਪਣੇ ਮੂਲ ਵੱਲ ਉੱਛਲਦੀ ਹੈ। ਸੋ ਬਰਖੁਰਦਾਰ ਜੀ, ਚੰਗੀ ਤਰ੍ਹਾਂ ਸਮਝ ਲੈਣਾ ਕਿ ਅਸੀਂ ਜਦੋਂ ਆਪਣੇ ਮੂਲ ਵੱਲ ਉੱਛਲਦੇ ਹਾਂ ਨਾ, ਉਹ ਕਿਉਂ ਨਹੀਂ ਸਾਨੂੰ ਅਪਣਾਏਗਾ। ਜਦੋਂ ਕਿ ਦੋਵੇਂ ਚੇਤਨ ਨੇ ਤੇ ਪ੍ਰੇਮ ਮਈ ਨੇ। ਵੇਖੋ, ਜਦੋਂ ਫੌਲਾਦ ਚੁੰਬਕ ਦੇ ਨੇੜੇ ਜਾਂਦਾ ਹੈ ਤਾਂ ਚੁੰਬਕ ਨੂੰ ਆਪਣੀ ਚੁੰਬਕ ਸ਼ਕਤੀ ਦਾਨ ਕਰ ਦਿੰਦਾ ਹੈ। ਚੁੰਬਕ ਨੂੰ ਤਾਂ ਲੋੜ ਨਹੀਂ ਸੀ ਨਾ ਕਿ ਲੋਹਾ ਆ ਕੇ ਮੇਰੇ ਨਾਲ ਲੱਗੇ ਤਾਂ ਮੈਂ ਸੰਪੂਰਨ ਹੋਵਾਂ, ਪਰ ਉਹ ਨੇੜੇ ਆਏ ਹੋਏ ਨੂੰ ਖਿੱਚ ਕੇ ਚੁੰਬਕ ਬਣਾ ਦਿੰਦਾ ਹੈ। ਸਿਫਤੋ ਸਲਾਹ ਨਾਲ ਵਾਹਿਗੁਰੂ ਪ੍ਰੇਮ ਰੂਪ ਦੇ ਨੇੜੇ ਹੋਏ ਪ੍ਰੇਮੀ ਜੀਵ ਨੂੰ ਕਰਤਾ ਪੁਰਖ ਆਪਣੇ ਪ੍ਰੇਮ ਦਾ ਰੰਗ ਚਾੜ ਕੇ ਆਪਣਾ ਰੂਪ ਬਣਾ ਲੈਂਦਾ ਹੈ। ਹੁਣ ਦੱਸੋ, ਹੋਰ ਕੋਈ ਸ਼ੰਕਾ ਹੈ? ਗੱਭਰੂ ਨੇ ਆਖਿਆ, ਨਹੀਂ ਜੀ, ਮੇਰੀ ਤਸੱਲੀ ਹੋ ਗਈ ਹੈ। ਤੁਹਾਡੇ ਵਾਂਗ ਕੋਈ ਪਿਆਰ ਨਾਲ ਅਸਲੀਅਤ ਨਹੀਂ ਦੱਸਦਾ, ਅਸੀ ਤੇ ਐਵੇ ਹੀ ਬਸ ਦਲੀਲਾਂ ਨਾਲ ਜਾਂ ਟਿਚਰਾਂ ਨਾਲ ਸਮਝਣ ਦਾ ਯਤਨ ਕਰਨੇ ਆ। ਫਿਰ ਸੰਤ ਜੀ ਹੋਣੀ ਸੰਗਤ ਨੂੰ ਸੰਬੋਧਨ ਕਰਦਿਆਂ ਕਹਿਣ ਲੱਗੇ, ਸਾਧ ਸੰਗਤ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਫੁਰਮਾਨ ਕੀਤਾ, ਗੁਣ ਗਾਵਤ ਤੇਰੀ ਉਤਰਸ ਮੈਲ, ਬਿਨਸ ਜਾਏ ਹਉਮੈ ਬਿਖ ਫੈਲ। ਪਰਮੇਸ਼ਰ ਦੇ ਗੁਣ ਗਾਉਣ ਨਾਲ ਮਨ ਦੀ ਮੈਲ ਦੂਰ ਹੁੰਦੀ ਹੈ, ਹਉਮੈ ਦੂਰ ਹੁੰਦੀ ਹੈ, ਤੇ ਬਾਹਰ ਇਸ ਦੀ ਵਰਤੋਂ ਵਿੱਚ ਜਿਹੜਾ ਬਿਖ ਰੂਪ ਖੁਦਗਰਜ਼ੀ ਦੀ ਸ਼ਕਲ ਵਿੱਚ ਹੈ ਨਾ, ਉਹ ਵੀ ਦੂਰ ਹੋ ਜਾਂਦੀ ਹੈ। ਇਸ ਕਰਕੇ ਗੁਰੂ ਜੀ ਫਰਮਾਉਂਦੇ ਨੇ, ਜਿੰਨੀ ਸੋ ਸਾਲਾ ਹੋਇਆ ਪਿਆਰੇ ਹਾਂ ਤਿੰਨ ਬਲਿਹਾਰੈ ਜਾਓ। ਫਿਰ ਸਤਿਗੁਰੂ ਜੀ ਆਖਦੇ ਨੇ ਕਿ ਗੁਣ ਗਾਇਨ ਨਾਲ ਕਲਿਆਣ ਮਿਲਦੀ ਹੈ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਸੋ ਭਾਈ, ਸਾਨੂੰ ਹੁਣ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਵਾਲਿਆਂ ਦੇ ਸਤਸੰਗ ਦੀ ਲੋੜ ਹੈ, ਉਹਨਾਂ ਨਾਲ ਸੰਗ ਕੀਤਿਆਂ ਇਸ ਦੀ ਜਾਚ ਆਉਂਦੀ ਹੈ ਤੇ ਉਹਨਾਂ ਨੂੰ ਸੁਖੀ ਵੇਖ ਕੇ ਆਪ ਇਸ ਮਾਰਗ ਤੇ ਤੁਰਨ ਦਾ ਚਾਅ ਵਧਦਾ। ਗੁਰੂ ਜੀ ਫਰਮਾਉਂਦੇ ਨੇ, ਸਾਲਾਂ ਹੀ ਸਾਲਾਹਣਾ ਪਿਆਰੇ ਦੂਜਾ ਅਵਰ ਨਾ ਕੋਏ, ਮੇਰੇ ਪ੍ਰਭ ਸਾਲਾਹਣ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ, ਤਿਸਕੀ ਸੰਗਤ ਜੇ ਮਿਲੇ ਪਿਆਰੇ ਰਸ ਲੈ ਤਤ ਵਿਲੋਏ। ਸੋ ਸਾਰੀ ਗੱਲਬਾਤ ਦਾ ਸਿੱਟਾ ਇਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਅਕਾਲ ਪੁਰਖ ਨੂੰ ਪ੍ਰੇਮ ਸਰੂਪ ਵੇਖਦੇ ਤੇ ਵਰਣਨ ਕਰਦੇ ਨੇ, ਆਪ ਦਾ ਫੁਰਮਾਨ ਹੈ, ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਕਰਮੀ ਮਿਲੇ ਵਡਾਈ। ਫਿਰ ਸਤਿਗੁਰੂ ਆਪਣੇ ਪ੍ਰਭੂ ਦੇ ਬਾਬਤ ਆਖਦੇ ਨੇ, ਮੇਰਾ ਪ੍ਰਭ ਰਾਂਗ ਘਣਾਓ ਅਤ ਰੂੜੋ, ਦੀਨ ਦਿਆਲ ਪ੍ਰੀਤਮ ਮਨਮੋਹਨ ਅਤ ਰਸ ਲਾਲ ਸਗੂੜੋ। ਭਾਵ, ਮੇਰਾ ਪ੍ਰਭੂ ਡਾਢਾ ਪ੍ਰੇਮ ਵਾਲਾ ਤੇ ਡਾਢਾ ਸੋਹਣਾ, ਬੜਾ ਕਿਰਪਾਲੂ ਹੈ, ਬੜਾ ਪਿਆਰਾ ਹੈ, ਮਨ ਨੂੰ ਮੋਹਣ ਵਾਲਾ ਹੈ, ਰਸ ਵਾਲਾ ਹੈ, ਬਹੁਤ ਹੀ ਪਿਆਰ ਵਾਲਾ ਹੈ। ਉਸ ਅਤ ਸੁੰਦਰ ਤੇ ਪ੍ਰੇਮ ਸਰੂਪ ਦਾ ਪ੍ਰੇਮ ਸੰਦੇਸ਼ ਲੈ ਕੇ ਆਪ ਸਤਿਗੁਰੂ ਜੀ ਪ੍ਰੇਮ ਦਾ ਅਵਤਾਰ ਬਣ ਕੇ ਇਸ ਜਗਤ ਵਿੱਚ ਆਏ। ਇਸ ਲਈ ਉਹਨਾਂ ਨੇ ਇਨਸਾਨ ਨੂੰ ਪ੍ਰੇਮ ਕਰਨ ਦਾ ਜਾਚ ਵੱਲ ਸਿਖਾਇਆ, ਖਿਮਾ ਕਰਨੀ, ਸਹਾਰਾ ਦੇਣਾ, ਦਾਨ ਕਰਨਾ, ਭਲਾ ਕਰਨਾ, ਪਰਉਪਕਾਰ ਕਰਨਾ, ਸੇਵਾ, ਇਹ ਸਭ ਪ੍ਰੇਮ ਦੇ ਅਸਲੀ ਸਰੂਪ ਨੇ ਜੋ ਉਹਨਾਂ ਨੇ ਸਿਖਾਏ। ਸਾਧ ਸੰਗਤ ਜੀ, ਅਰਦਾਸ ਦੇ ਬਾਬਤ ਆਪ ਵਿੱਚ ਬੈਠੇ ਭਾਈ ਚਾਨਣ ਸਿੰਘ ਹੋਰਾਂ ਨਾਲ ਸਾਡੀ ਵਿਚਾਰ ਹੋ ਚੁੱਕੀ ਹੈ। ਨਾਮ ਸਿਮਰਨ ਅਤੇ ਹਜ਼ੂਰੀ ਵਾਸ ਦੇ ਬਾਰੇ ਵਿੱਚ ਕੁਝ ਵਿਚਾਰ ਅੱਜ ਇਸ ਤੋਂ ਹੋ ਗਈ ਤੇ ਕੁਝ ਫੇਰ ਸਹੀ। ਕੀਰਤਨ ਦੇ ਬਾਰੇ ਜੋ ਕੁਝ ਹੁਣ ਤੱਕ ਮੈਨੂੰ ਸਮਝ ਆਈ ਮੈਂ ਤੁਹਾਨੂੰ ਸੁਣਾ ਚੁੱਕਾ, ਜਿਸ ਦਾ ਸਾਰ ਇਹ ਹੈ ਕਿ ਹਰੀ ਦੇ ਕੀਰਤਨ ਨਾਲ ਸਰੀਰ ਸੁਖੀ ਹੁੰਦਾ, ਆਪੇ ਵਿੱਚ ਜੁੜਦਾ, ਨਿਰਮਲ ਹੁੰਦਾ ਤੇ ਬਲਵਾਨ ਹੁੰਦਾ। ਸਾਧ ਸੰਗਤ ਜੀ ਵੇਖੋ ਨਾ, ਖਿੰਡੀ ਹੋਈ ਚੀਜ਼ ਕਮਜ਼ੋਰ ਹੁੰਦੀ ਹੈ ਤੇ ਇਕੱਠੀ ਹੋਈ ਬਲਵਾਨ ਹੋ ਜਾਂਦੀ ਹੈ। ਜਿਵੇਂ ਘੜੀ ਦਾ ਫਨਰ ਖਿੰਡ ਜਾਏ ਤਾਂ ਬਲਹੀਨ ਹੋ ਜਾਂਦਾ, ਇਕੱਠਾ ਕਰੋ ਤੇ ਬਲਵਾਨ ਹੋ ਜਾਂਦਾ। ਇਸ ਜਗਤ ਤੇ ਜਿੰਨੇ ਵੱਡੇ ਲੇਖਕ, ਦਾਰਸ਼ਨਿਕ, ਕਾਢ ਕੱਢਣ ਵਾਲੇ, ਨਵੇਂ ਹੁਨਰ, ਸ਼ਿਲਪਕਾਰੀ ਜਾਂ ਕਾਰੀਗਰੀ ਦੇ ਕੱਢਣ ਵਾਲੇ ਹੋਏ ਨੇ, ਇਹ ਇੱਕ ਇੱਕ ਵਿਸ਼ੇ ਤੇ ਇੱਕ ਮਨ ਇਕਾਗਰ ਕਰਕੇ ਲੱਗਣ ਨਾਲ ਹੋਏ ਨੇ। ਸੋ ਮਨ ਜੁੜਿਆ ਜਦੋਂ ਨਿਰੋਲ ਆਪਣੇ ਆਪੇ ਵਿੱਚ ਜੁੜਦਾ ਤਾਂ ਆਪੇ ਦੇ ਬਲ ਵਿੱਚ ਆਉਂਦਾ ਤੇ ਆਪੇ ਦੇ ਰਸ ਦਾ ਜਾਣਨਹਾਰ ਤੇ ਮਾਨਣਹਾਰ ਹੋ ਜਾਂਦਾ। ਉਸ ਦਾ ਉਪਰਾਲਾ ਸਭ ਤੋਂ ਸੌਖਾ ਤੇ ਮਨੋਰੰਜਕ, ਕਸ਼ਟਾਂ ਤੋਂ ਰਹਿਤ ਹਰੀ ਦਾ ਕੀਰਤਨ ਹੈ ਤੇ ਹਰੀ ਕੀਰਤਨ ਹੀ ਉਸ ਤੋਂ ਪ੍ਰੇਮ ਪੁੰਜ ਵਾਹਿਗੁਰੂ ਤੱਕ ਲੈ ਜਾਂਦਾ। ਸੋ ਸਾਰਾ ਮਾਰਗ ਪ੍ਰੇਮ ਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਾਰਾ ਆਦਰਸ਼ ਤੇ ਇੰਨੇ ਕੁ ਸਮੇਂ ਵਿੱਚ ਵਰਣਨ ਨਹੀਂ ਹੋ ਸਕਦਾ, ਮੈਂ ਤੇ ਸਿਰਫ ਥੋੜਾ ਜਿਹਾ एक विशा कीर्तन दे बारे विच वर्णन कीता है। हुण मेरा मन करदा है कि मैं तुहाडे सामने गुरु नानक देव जी दे इस आदर्श दे वर्णन मगरों उन्हां दे अमली जीवन दा एक प्रसंग सुनावां तां कि तुहानूं रास आवे। ते गुरु नानक देव जी जो कहिंदे सन ओह करदे सन, जो करदे सन ओह कहिंदे सन। उन्हां दे जीवन दीआं करनियां सुन के बहुत उत्साह वधदा है ते अमल करन दे लई मन तगड़ा हुंदा है। इह कह के संत विमला सिंह जी सतगुरु नानक देव जी दे जीवन दी एक साखी सुनाउण लगे।